ਅੱਜ ਦੀਆਂ ਮੁੱਖ ਖਬਰਾਂ ਵਿੱਚ ਨਿਊ ਸਾਊਥ ਵੇਲਜ਼ ਨੇ ਅੱਜ ਕੋਵਿਡ-19 ਲਾਗਾਂ ਲਈ ਆਪਣਾ ਸਭ ਤੋਂ ਭੈੜਾ ਦਿਨ ਰਿਕਾਰਡ ਕਰਨ ਤੋਂ ਬਾਅਦ ਸਟੇਟ ਆਫ ਐਮਰਜੈਂਸੀ ਦੀ ਕੀਤੀ ਘੋਸ਼ਣਾ। ਆਸਟ੍ਰੇਲੀਆ ਦੇ ਮੈਡੀਕਲ ਰੈਗੂਲੇਟਰ ਨੇ 12 ਤੋਂ 16 ਸਾਲਾਂ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਕੋਵਿਡ-19 ਟੀਕੇ ਨੂੰ ਦਿੱਤੀ ਮਨਜ਼ੂਰੀ। ਅਤੇ ਖੇਡਾਂ ਵਿੱਚ ਇੱਕ ਵਿਲੱਖਣ ਉਦਘਾਟਨੀ ਸਮਾਰੋਹ ਦੇ ਨਾਲ ਹੋਈ ਟੋਕੀਓ ਓਲੰਪਿਕ ਖੇਡਾਂ ਦੀ ਸ਼ੁਰੂਆਤ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਨਿਊ ਸਾਊਥ ਵੇਲਜ਼ ਨੇ ਰਾਜ ਵਿੱਚ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ ਕਿਉਂਕਿ ਰਾਜ ਵਿੱਚ ਰੋਜ਼ਾਨਾ ਕੋਰੋਨਾ ਵਾਇਰਸ ਦੇ ਅੰਕੜਿਆਂ ਵਿੱਚ ਘਾਟਾ ਹੁੰਦਾ ਨਜ਼ਰ ਨਹੀਂ ਆ ਰਿਹਾ। ਅੱਜ ਰਾਜ ਵਿੱਚ ਸਥਾਨਕ ਤੌਰ ਤੇ 136 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਘੱਟੋ ਘੱਟ 53 ਨਵੇਂ ਮਾਮਲੇ ਕਮਿਊਨਿਟੀ ਵਿੱਚ ਰਹਿੰਦੇ ਸਮੇਂ ਛੂਤਕਾਰੀ ਸਨ। ਸਿਡਨੀ ਦਾ ਇੱਕ 99 ਸਾਲਾ ਆਦਮੀ ਕੋਵਿਡ-19 ਤੋਂ ਮਰਨ ਵਾਲਾ ਤਾਜ਼ਾ ਮਾਮਲਾ ਬਣ ਗਿਆ ਹੈ। ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਹੁਣ ਵਾਇਰਸ ਨਾਲ ਪ੍ਰਭਾਵਿਤ ਦੱਖਣ ਪੱਛਮੀ ਸਿਡਨੀ ਦੇ ਖੇਤਰਾਂ ਲਈ ਨੈਸ਼ਨਲ ਟੀਕਾਕਰਨ ਰਣਨੀਤੀ ਨਿਰਦੇਸ਼ਿਤ ਕਰਨ ਦੇ ਯਤਨਾਂ ਦੀ ਮੰਗ ਕਰ ਰਿਹਾ ਹੈ।
The group of workers that keep the society going is this group of workers in the 20 to 49 year old age group in southwestern Sydney. Under 40s would not have been routinely eligible for vaccination in terms of Pfizer. And what I've recommended to government is we urgently do mass vaccination of those workers to stem the transmission risk.
ਘਰ ਵਿੱਚ ਰਹਿਣ ਦੇ ਆਰਡਰਸ ਨੂੰ ਕੰਬਰਲੈਂਡ ਅਤੇ ਬਲੈਕਟਾਊਨ ਦੇ ਨਵੇਂ ਸਥਾਨਕ ਖੇਤਰਾਂ ਵਿੱਚ ਵਧਾ ਦਿੱਤਾ ਗਿਆ ਹੈ। ਭਾਵ ਕਿ ਵਸਨੀਕ ਕੰਮ ਕਰਨ ਲਈ ਆਪਣਾ ਘਰ ਉਦੋਂ ਤੱਕ ਨਹੀਂ ਛੱਡ ਸਕਦੇ ਜਦੋਂ ਤੱਕ ਇਹ ਅਧਿਕਾਰਤ ਨਾ ਹੋਵੇ। ਪ੍ਰੀਮੀਅਰ ਗਲੈਡਿਸ ਬੈਰੇਜੀਕਲੀਅਨ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਦੇ ਵਾਇਰਸ ਨੂੰ ਰੋਕਣ ਲਈ ਰਾਸ਼ਟਰ ਦੀ ਤਰਫੋਂ ਇੱਕ ਫਰਜ਼ ਬਣਦਾ ਹੈ।
We need to get at least the first jab for as many people as we can in those affected communities as possible. And that's why we're asking for a refocus of the national vaccination strategy. We've already put some requests in, which we understand are being considered. But we need a refocus. That means using all vaccines available, including the AstraZeneca.
ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਨੇ ਸਿਡਨੀ ਦੀ ਸਥਿਤੀ ਦੇ ਮੱਦੇਨਜ਼ਰ ਐਸਟ੍ਰਾਜ਼ੇਨੇਕਾ ਟੀਕੇ ਦੀ ਸਮੀਖਿਆ ਕਰਨ ਲਈ ਟੀਕੇ ਦੇ ਆਲੇ ਦੁਆਲੇ ਦੀ ਸਲਾਹ ਮੰਗੀ ਹੈ। ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਨੇ ਸਿਫਾਰਿਸ਼ ਕੀਤੀ ਹੈ ਕਿ ਫਾਈਜ਼ਰ 60 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ ਲੋਕਾਂ ਲਈ ਤਰਜੀਹੀ ਟੀਕਾ ਹੈ। ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹੁਣ ਇਸ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਮੌਜੂਦਾ ਡੈਲਟਾ ਪ੍ਰਕੋਪ ਕਾਰਨ ਸਿਡਨੀ ਵਿੱਚ ਜੋਖਮ ਅਤੇ ਲਾਭ ਬਦਲ ਗਏ ਨੇ। ਐਸੋਸੀਏਸ਼ਨ ਦੇ ਪ੍ਰਧਾਨ ਉਮਰ ਖੁਰਸ਼ੀਦ ਦਾ ਕਹਿਣਾ ਹੈ ਕਿ ਇੱਥੇ ਬਹੁਤਾ ਫਾਈਜ਼ਰ ਟੀਕਾ ਨਹੀਂ ਹੈ ਅਤੇ ਐਸਟ੍ਰਾਜ਼ੇਨੇਕਾ ਟੀਕੇ ਦੀ ਵਰਤੋਂ 40 ਸਾਲ ਤੋਂ ਘੱਟ ਉਮਰ ਦੇ ਜਵਾਨਾਂ ਲਈ ਕਰਨਾ ਸਿਡਨੀ ਨੂੰ ਤਾਲਾਬੰਦੀ ਤੋਂ ਬਾਹਰ ਆਉਣ ਦਾ ਮੌਕਾ ਦੇਣ ਦਾ ਇੱਕੋ ਇੱਕ ਰਸਤਾ ਹੈ।
ਸੋ ਵਾਟ ਵੀ ਆਰ ਸੁਜੈਸਟਿੰਗ ਟੂ ਅਟਾਗੀ ਇਜ਼ ਦੈਟ The settings in Sydney are different. The reality is different, and it may be time for clear advice to all young Australians in Sydney that AZ is a very safe and effective vaccine, and it's the best way to help Sydney get out of this current crisis.
ਇਸੇ ਦੌਰਾਨ ਵਿਕਟੋਰੀਆ ਸਾਰੇ ਦੇਸ਼ ਵਿੱਚ ਵਿਸ਼ਾਣੂਆਂ ਨੂੰ ਫੈਲਣ ਤੋਂ ਰੋਕਣ ਲਈ ਮਹਾਨਗਰ ਸਿਡਨੀ ਦੀਆਂ ਸਰਹੱਦਾਂ ਦੁਆਲੇ ਸਟੀਲ ਆਫ ਰਿੰਗ ਦੀ ਮੰਗ ਕਰ ਰਿਹਾ ਹੈ। ਪਿਛਲੇ ਸਾਲ ਵਿਕਟੋਰੀਆ ਦੀ ਦੂਜੀ ਲਹਿਰ ਦੇ ਦੌਰਾਨ ਰੋਕਥਾਮ ਲਈ ਇਸ ਪ੍ਰਕਿਰਿਆ ਦੀ ਵਰਤੋਂ ਕੀਤੀ ਗਈ ਸੀ ਅਤੇ ਸਾਰੇ ਮੈਲਬਰਨ ਵਾਸੀਆਂ ਲਈ ਖੇਤਰੀ ਖੇਤਰਾਂ ਅਤੇ ਅੰਤਰਰਾਸ਼ਟਰੀ ਯਾਤਰਾ ਕਰਨ ਤੇ ਪਾਬੰਦੀ ਲਗਾ ਦਿੱਤੀ ਸੀ। ਵਿਕਟੋਰੀਅਨ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਉਹ ਅੱਜ ਦੁਪਹਿਰ ਇਸ ਨੂੰ ਰਾਸ਼ਟਰੀ ਮੰਡਲ ਵਿੱਚ ਲਿਆਉਣਗੇ।
If there is a national emergency, and I'm not doubting that for a moment in Sydney, then it is a national responsibility that Sydney siders are locked in to Sydney. We need a ring of steel around Sydney so that this virus is not spreading into other parts of our nation. Let's focus on fixing what's going on in Sydney. Let's focus on not spreading what's going on in Sydney across the rest of our country.
Victoria ਵਿੱਚ ਸਥਾਨਕ ਤੌਰ ਤੇ COVID-19 ਦੇ 14 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਜੋ ਕਿ ਸਾਰੇ ਮੌਜੂਦਾ ਪ੍ਰਕੋਪ ਨਾਲ ਜੁੜੇ ਹੋਏ ਨੇ। ਨਵੇਂ ਮਾਮਲਿਆਂ ਵਿੱਚੋਂ 10 ਛੂਤ ਦੀ ਆਪਣੀ ਪੂਰੀ ਅਵਧੀ ਦੇ ਦੌਰਾਨ ਇਕਾਂਤਵਾਸ ਵਿੱਚ ਰਹਿ ਰਹੇ ਸਨ ਜਦਕਿ ਬਾਕੀ 4 ਮਾਮਲਿਆਂ ਵਿੱਚੋਂ ਇੱਕ ਦਾ ਅਜੇ ਵੀ ਇੰਟਰਵਿਊ ਕਰਨਾ ਬਾਕੀ ਹੈ। ਦੱਖਣੀ ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਦੇ ਸਿਰਫ ਇੱਕ ਨਵੇਂ ਮਾਮਲੇ ਦੀ ਪਛਾਣ ਕੀਤੀ ਗਈ ਹੈ ਜੋ ਕਿ ਮੌਜੂਦਾ ਪ੍ਰਕੋਪ ਨਾਲ ਜੁੜਿਆ ਹੋਇਆ ਹੈ। ਇਹ ਨਵਾਂ ਮਾਮਲਾ 60 ਸਾਲਾਂ ਦੇ ਆਸ-ਪਾਸ ਦਾ ਇੱਕ ਆਦਮੀ ਹੈ ਜੋ ਕਿ ਐਡੀਲੇਡ ਦੇ ਉੱਤਰ ਵਿੱਚ ਇੱਕ ਵਾਈਨਰੀ ਤੋਂ ਸ਼ੁਰੂ ਹੋਏ ਪ੍ਰਕੋਪ ਦੇ ਨਾਲ ਜੁੜਿਆ ਹੋਇਆ ਹੈ। ਇਸ ਨਵੇਂ ਮਾਮਲੇ ਨਾਲ ਦੱਖਣੀ ਆਸਟ੍ਰੇਲੀਆ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 15 ਹੋ ਗਈ ਹੈ। ਪ੍ਰੀਮੀਅਰ ਸਟੀਵਨ ਮਾਰਸ਼ਲ ਦਾ ਕਹਿਣਾ ਹੈ ਕਿ ਹੁਣ ਤੱਕ ਦੇ ਨਤੀਜੇ ਇਹ ਸੰਕੇਤ ਦਿੰਦੇ ਨੇ ਕਿ ਯੋਜਨਾ ਅਨੁਸਾਰ ਤਾਲਾਬੰਦੀ ਖਤਮ ਹੋ ਸਕਦੀ ਹੈ।
Now, of course, after those 7 days, there'll be a step down in terms of the restrictions. We won't be going back to having no restrictions in South Australia. We are in a deteriorating situation right across the country at the moment. We can't forget how we got this in the first place. It is a very difficult situation in Australia with the Delta variant, so we do need to be cautious and careful.
Queensland vich ek nave COVID-19 mamle di pehchan kiti gayi hai ਜੋ ਕਿ ਇੱਕ ਕੁਆਂਟਸ ਫਲਾਈਟ ਅਟੈਂਡੈਂਟ ਦਾ ਹੈ ਜਿਸ ਨੇ ਕਿ ਰਾਜ ਭਰ ਵਿੱਚ ਕਈ ਉਡਾਨਾਂ ਤੇ ਕੰਮ ਕੀਤਾ ਸੀ। ਬ੍ਰਿਸਬੇਨ ਆਧਾਰਿਤ ਔਰਤ ਨੇ ਡੈਲਟਾ ਵੇਰੀਐਂਟ ਲਈ ਸਕਾਰਾਤਮਕ ਟੈਸਟ ਕੀਤਾ ਹੈ। ਡਿਪਟੀ ਪ੍ਰੀਮੀਅਰ ਸਟੀਵਨ ਮਾਈਲਸ ਦਾ ਕਹਿਣਾ ਹੈ ਕਿ ਉਹ 11 ਜੁਲਾਈ ਤੋਂ ਸੰਭਾਵਿਤ ਤੌਰ ਤੇ ਛੂਤਕਾਰੀ ਸੀ। ਉਸ ਨੇ ਬ੍ਰਿਸਬੇਨ, ਗਲੈਡਸਟਨ, ਲੌਂਗਰਿਜ ਅਤੇ ਹਰਵੀ ਬੇ ਤੇ 11 ਅਤੇ 13 ਜੁਲਾਈ ਵਿਚਕਾਰ 6 ਉਡਾਨਾਂ ਤੇ ਕੰਮ ਕੀਤਾ ਸੀ। ਸ਼੍ਰੀ ਮਾਈਲਸ ਦਾ ਕਹਿਣਾ ਹੈ ਕਿ ਉਹਨਾਂ ਉਡਾਨਾਂ ਦੇ ਮੁਸਾਫਰਾਂ ਨੂੰ ਜਲਦੀ ਤੋਂ ਜਲਦੀ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ।
Given this is some time ago, if we can get all of the passengers tested, that will give a picture of whether there is a greater risk here than we're currently aware of. There may be more contact locations during the day as health and police continue to talk to the person involved.
ਨਿਊਜ਼ੀਲੈਂਡ ਨੇ ਘੱਟੋ ਘੱਟ 8 ਹਫ਼ਤਿਆਂ ਲਈ ਟਰਾਂਸ ਟੈਸਮੈਂਟ ਟ੍ਰੈਵਲ ਬਬਲ ਨੂੰ ਮੁਅੱਤਲ ਕਰ ਦਿੱਤਾ ਹੈ। ਅੱਜ ਰਾਤ 11:59 ਤੋਂ ਆਸਟ੍ਰੇਲੀਆਈ ਲੋਕ ਹੁਣ ਕੁਆਰੰਟੀਨ ਮੁਕਤ ਨਿਊਜ਼ੀਲੈਂਡ ਵਿੱਚ ਦਾਖਲ ਨਹੀਂ ਹੋ ਸਕਣਗੇ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਦਾ ਕਹਿਣਾ ਹੈ ਕਿ ਜੇ ਉਹਨਾਂ ਨੂੰ 8 ਹਫ਼ਤਿਆਂ ਤੋਂ ਅੱਗੇ ਜਾਣ ਲਈ ਕਿਸੇ ਵਿਰਾਮ ਦੀ ਲੋੜ ਪਈ ਤਾਂ ਉਹ ਅਜਿਹਾ ਜ਼ਰੂਰ ਕਰਨਗੇ।
ਇਨ ਦ ਵਿਊ ਆਫ ਆਵਰ ਹੈਲਥ ਅਫੀਸ਼ੀਅਲਸ There is greater risk now from the Delta variant than there was when we opened the quarantine free travel arrangement with Australia. It is the government's duty to keep New Zealanders safe from COVID-19, and we continue to believe that the strongest health response is also the strongest economic response.
ਆਸਟ੍ਰੇਲੀਆ ਦੀ ਟੀਕਾਕਰਨ ਸਲਾਹਕਾਰ ਸੰਸਥਾ ਦਾ ਕਹਿਣਾ ਹੈ ਕਿ ਉਹ ਅਗਲੇ ਹਫ਼ਤੇ ਤੱਕ ਕੋਵਿਡ-19 ਦੇ ਵਿਰੁੱਧ 12 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਸਿਫਾਰਸ਼ਾਂ ਕਰਨ ਦੀ ਉਮੀਦ ਕਰ ਰਹੀ ਹੈ। ਥੈਰਾਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਨੇ ਉਸ ਉਮਰ ਸਮੂਹ ਦੇ ਬੱਚਿਆਂ ਲਈ ਫਾਈਜ਼ਰ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਟੀਕਾਕਰਨ ਲਈ ਇਸ ਨੂੰ ਅੰਤਮ ਹਰੀ ਝੰਡੀ ਹੁਣ ਆਸਟ੍ਰੇਲੀਆਈ ਤਕਨੀਕੀ ਸਲਾਹਕਾਰ ਸਮੂਹ ਤੇ ਨਿਰਭਰ ਕਰਦੀ ਹੈ। ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਸ ਸਾਲ ਦੇ ਅੰਤ ਵਿੱਚ ਬੱਚਿਆਂ ਲਈ ਟੀਕਾਕਰਨ ਸ਼ੁਰੂ ਹੋ ਜਾਵੇਗਾ। ਆਸਟ੍ਰੇਲੀਆਈ ਤਕਨੀਕੀ ਸਲਾਹਕਾਰ ਸਮੂਹ ਦੇ ਕ੍ਰਿਸ ਬਲੇਥ ਨੇ ਸੈਨੇਟ ਕਮੇਟੀ ਨੂੰ ਦੱਸਿਆ ਕਿ ਕੋਵਿਡ ਵਰਕਿੰਗ ਸਮੂਹ ਇਸ ਸਮੇਂ ਆਪਣੀਆਂ ਕਲੀਨਿਕਲ ਸਿਫਾਰਸ਼ਾਂ ਤੇ ਵਿਚਾਰ ਕਰ ਰਿਹਾ ਹੈ।
We will be and have already spoken to a number of the international other countries that are looking at rolling out programs in adolescents to understand their thinking and importantly understanding our local epidemiology particularly are there groups of children at particular risk who should be prioritized ahead of a broader program
40 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਵਿਸ਼ਾਲ ਸਮੂਹ ਲਈ ਰੋਲ ਆਊਟ ਅਜੇ ਵੀ ਸਤੰਬਰ ਜਾਂ ਅਕਤੂਬਰ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਇੱਕ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਟੋਕੀਓ ਓਲੰਪਿਕ ਖੇਡਾਂ ਲਈ ਇੱਕ ਵਿਲੱਖਣ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਪ੍ਰੋਗਰਾਮ ਆਸਟ੍ਰੇਲੀਆਈ ਪੂਰਬੀ ਸਟੈਂਡਰਡ ਟਾਈਮ ਦੇ ਅਨੁਸਾਰ 9 ਵਜੇ ਸ਼ੁਰੂ ਹੋਇਆ। ਕੋਵਿਡ-19 ਮਹਾਮਾਰੀ ਕਾਰਨ ਇਹ ਉਦਘਾਟਨੀ ਸਮਾਰੋਹ ਕੁਝ ਵੱਖਰੇ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਕਿਉਂਕਿ ਇਸ ਸਮਾਰੋਹ ਵਿੱਚ ਪ੍ਰਸ਼ੰਸਕਾਂ ਦੇ ਆਉਣ ਤੇ ਪਾਬੰਦੀ ਲਗਾਈ ਗਈ ਹੈ ਅਤੇ ਸਿਰਫ 950 ਦਰਸ਼ਕ ਮੌਜੂਦ ਹਨ। ਜ਼ਿਆਦਾਤਰ ਜਪਾਨੀ ਲੋਕ ਖੇਡਾਂ ਦੇ ਵਿਰੁੱਧ ਨੇ ਕਿਉਂਕਿ ਜਨਵਰੀ ਤੋਂ ਬਾਅਦ ਉੱਥੇ ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
I know a lot of things have been said about the Games, but I think it's good if we can hold such an international event safely under the restrictions and pass its legacy on to the next generation.
ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 73 ਸੈਂਟ, ਭਾਰਤ ਵਿੱਚ 54 ਰੁਪਏ 81 ਪੈਸੇ ਅਤੇ ਪਾਕਿਸਤਾਨ ਵਿੱਚ 118 ਰੁਪਏ 49 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਮੈਲਬਰਨ ਮੌਸਮ ਲਗਭਗ ਸਮਾਨ, ਤਾਪਮਾਨ 13 ਡਿਗਰੀ। ਸਿਡਨੀ ਅਤੇ ਹੋਬਾਰਟ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ ਕ੍ਰਮਵਾਰ 18 ਅਤੇ 13 ਡਿਗਰੀ। ਬ੍ਰਿਸਬੇਨ ਜ਼ਿਆਦਾਤਰ ਧੁੱਪ, ਤਾਪਮਾਨ 23 ਡਿਗਰੀ। ਪਰਥ, ਐਡੀਲੇਡ ਅਤੇ ਕੈਨਬਰਾ ਮੀਂਹ ਦੀ ਸੰਭਾਵਨਾ, ਤਾਪਮਾਨ ਕ੍ਰਮਵਾਰ 18, 13 ਅਤੇ 10 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।